ਵਰਤਣ ਦੀ ਨੀਅਤ ਹੋਵੇ ਤੋਟਾ ਨਹੀਂ ਆਉਂਦਾ। ਪਿੰਡ ਨਰਿਆਲਾ ਵਿਖੇ ਬਾਬਾ ਜੀ ਦੀ ਭਤੀਜੀ ਬੀਬੀ ਮਨਜੀਤ ਕੌਰ ਸਰਦਾਰ ਅਜੈਬ ਸਿੰਘ ਹੋਰਾਂ ਦੇ ਨਾਲ ਵਿਆਹੀ ਹੋਈ ਸੀ। ਬਾਬਾ ਜੀ ਅਕਸਰ ਹੀ ਜਦੋਂ ਉਸ ਪਰਿਵਾਰ ਨੇ ਬਾਬਾ ਜੀ ਨੂੰ ਯਾਦ ਕਰਨਾ, ਬਾਬਾ ਜੀ ਨੇ ਸੰਗਤ ਸਮੇਤ ਨਰਿਆਲੀ ਜਾਣਾ। ਬਾਬਾ ਜੀ ਆਪਣੇ ਅਸੂਲ ਮੁਤਾਬਕ ਸ਼ਾਮ ਨੂੰ ਸੰਗਤੀ ਰੂਪ ਵਿਚ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਅਤੇ ਸੋਦਰ ਦੇ ਪਾਠ ਉਪਰੰਤ ਕਿਸੇ ਸ਼ਬਦ ਦੀ ਵਿਚਾਰ ਜਾਂ ਇਤਿਹਾਸ ਵਿਚੋਂ ਕੋਈ ਨਾ ਕੋਈ ਗੁਰਮਤ ਦੀ ਸਿੱਖਿਆ ਪ੍ਰਦਾਨ ਕਰਨ ਵਾਲੀ ਸਾਖੀ ਸੰਗਤਾਂ ਨੂੰ ਸਰਵਣ ਕਰਵਾਇਆ ਕਰਦੇ। ਅੰਮ੍ਰਿਤ ਵੇਲੇ ਫੇਰ ਸੰਗਤੀ ਨਿਤਨੇਮ ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਿਆ ਕਰਦੇ ਸਨ। ਬਾਬਾ ਜੀ ਨਰਿਆਲੀ ਗਏ, ਉਸੇ ਨੇਮ ਅਨੁਸਾਰ ਬਾਬਾ ਜੀ ਨੇ ਸਵੇਰੇ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਥੋੜਾ ਜਲ ਪਾਣੀ ਛੱਕ ਕੇ ਬਾਬਾ ਜੀ ਸੰਗਤ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ। ਉਸ ਦਿਨ ਸੰਗਰਾਂਦ ਦਾ ਦਿਨ ਸੀ, ਕੁਝ ਸੰਗਤ ਗੁਰੂ ਚਰਨਾਂ ਵਿਚ ਜੁੜੀ ਬੈਠੀ ਸੀ, ਕੁਝ ਆ ਰਹੀ ਸੀ। ਸੁਖਮਨੀ ਸਾਹਿਬ ਦਾ ਪਾਠ ਸੰਗਤੀ ਰੂਪ ਵਿਚ ਚੱਲ ਰਿਹਾ ਸੀ। ਬਾਬਾ ਜੀ ਨੇ ਵੀ ਸੁਖਮਨੀ ਸਾਹਿਬ ਦਾ ਰਹਿੰਦਾ ਪਾਠ ਸਰਵਣ ਕੀਤਾ। ਮੇਜਰ ਸਰਦਾਰਾ ਸਿੰਘ ਜੀ, ਜੋ ਗੁਰੂ ਘਰ ਦਾ ਸਾਰਾ ਪ੍ਰਬੰਧ ਬੜੇ ਪ੍ਰੇਮ ਨਾਲ ਚਲਾਉਂਦੇ ਸਨ, ਉਨ੍ਹਾਂ ਨੇ ਬਾਰਾਂ ਮਾਹਾਂ ਦਾ ਪਾਠ ਸੰਗਤ ਨੂੰ ਸਰਵਣ ਕਰਵਾਇਆ ਤੇ ਬਾਬਾ ਜੀ ਨੇ ਉਸ ਮਹੀਨੇ ਦੀ ਵਿਚਾਰ ਕਰਕੇ ਸੰਗਤ ਨੂੰ ਜੋ ਉਸ ਮਹੀਨੇ ਸਤਿਗੁਰੂ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸੀ ਉਹ ਸੰਗਤ ਨੂੰ ਦ੍ਰਿੜ ਕਰਵਾਇਆ। ਅਰਦਾਸ ਤੋਂ ਪਹਿਲਾਂ ਇਕ ਛੋਟੇ ਜਿਹੇ ਥਾਲ ਵਿਚ ਜੋ ਚਿੱਟੇ ਕੱਪੜੇ ਨਾਲ ਢਕਿਆ ਹੋਇਆ ਸੀ ਦੇਸੀ ਘਿਓ ਦੀ ਦੇਗ ਲਿਆਂਦੀ ਤੇ ਨਾਲ ਨਾਲ ਮਗਰ ਹੀ ਇਕ ਟੱਬ ਜਿਸ ਨੂੰ ਦੋ ਪ੍ਰਾਣੀਆਂ ਨੇ ਚੁੱਕਿਆ ਹੋਇਆ ਸੀ ਉਸ ਟੱਬ ਵਿਚ ਡਾਲਡੇ ਘਿਓ ਦਾ ਪ੍ਰਸ਼ਾਦ ਲਿਆ ਕੇ ਸਤਿਗੁਰਾਂ ਦੇ ਸੱਜੇ ਪਾਸੇ ਸੇਵਾਦਾਰਾਂ ਨੇ ਮੇਜ਼ ਤੇ ਟਿਕਾ ਦਿੱਤਾ। ਆਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਕੇ ਥਾਲ ਵਿਚੋਂ ਪੰਜਾਂ ਪਿਆਰਿਆਂ ਨੂੰ ਦੇਸੀ ਘਿਓ ਦਾ ਪ੍ਰਸ਼ਾਦ ਵਰਤਾ ਦਿੱਤਾ ਤੇ ਬਾਕੀ ਬਚਦਾ ਪ੍ਰਸ਼ਾਦ ਡਾਲਡੇ ਦੇ ਬਣਾਏ ਪ੍ਰਸ਼ਾਦ ਵਿਚ ਮਿਲਾ ਕੇ ਦੋ ਸਿੰਘਾਂ ਨੇ ਸੰਗਤ ਨੂੰ ਖੁੱਲਾ ਗੱਪਾ ਵਰਤਾਉਣਾ ਸ਼ੁਰੂ ਕਰ ਦਿੱਤਾ। ਪ੍ਰਸ਼ਾਦ ਵਰਤਣ ਉਪਰੰਤ ਸੰਗਤ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਜਾਣ ਲੱਗ ਪਈ। ਬਾਬਾ ਜੀ ਤੇ ਉਨ੍ਹਾਂ ਦੇ ਨਾਲ ਆਏ ਸਿੰਘ ਤੇ ਦੋ ਤਿੰਨ ਹੋਰ ਨਗਰ ਦੇ ਮੋਹਤਬਾਰ ਸਿੰਘ ਬਾਬਾ ਜੀ ਪਾਸ ਹੀ ਹਾਲ ਕਮਰੇ ਵਿਚ ਬੈਠ ਗਏ। ਇਨੇ ਨੂੰ ਮੇਜਰ ਸਰਦਾਰਾ ਸਿੰਘ ਜੀ ਵੀ ਪ੍ਰਬੰਧਕੀ ਕੰਮ ਸੰਕੋਚ ਕੇ ਬਾਬਾ ਜੀ ਪਾਸ ਆ ਗਏ। ਬਾਬਾ ਜੀ ਨੇ ਮੇਜਰ ਸਾਹਿਬ ਨੂੰ ਸੰਬੋਧਨ ਕਰਕੇ ਪੁੱਛਿਆ ਕਿ ਮੇਜਰ ਸਾਹਿਬ, ਗੁਰੂ ਮਹਾਰਾਜ ਜੀ ਦੇ ਸਨਮੁਖ ਦੋ ਤਰ੍ਹਾਂ ਦੀ ਦੇਗ ਕਿਉਂ ਲਿਆਂਦੀ? ਮੇਜਰ ਸਰਦਾਰਾ ਸਿੰਘ ਹੋਰਾਂ ਦਾ ਸੁਭਾਅ ਕੁਝ ਕਾਹਲਾ ਸੀ। ਕਹਿਣ ਲੱਗੇ ਕਿ ਬਾਬਾ ਜੀ, ਨਿਆਣੇ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਸੰਗਰਾਂਦ ਵਾਲੇ ਦਿਨ ਰੱਜ ਰੱਜ ਕੇ ਕੜਾਹ ਖਾਣਾ ਚਾਹੁੰਦੇ ਆ, ਇਸ ਕਰਕੇ ਡਾਲਡੇ ਦਾ ਪ੍ਰਸ਼ਾਦ ਉਨ੍ਹਾਂ ਵਾਸਤੇ ਬਣਾਈਦਾ ਹੈ। ਦੇਸੀ ਘਿਓ ਮਹਿੰਗਾ, ਇਸ ਕਰਕੇ ਬੀਬੀਆਂ ਮਿਣ ਕੇ ਇਕ ਇਕ ਦੋ ਦੋ ਚਮਚੇ ਭੋਗ ਲਵਾਉਣ ਲਈ ਬਣਾਉਣ ਵਾਲੀ ਦੇਗ ਲਈ ਮਸੀ ਕਿਤੇ ਲਿਆਉਂਦੀਆਂ ਹਨ ਤੇ ਉਸ ਘਿਓ ਦੀ ਦੇਗ ਬਣਾ ਕੇ ਭੋਗ ਲਵਾ ਦੇਈਦਾ, ਬਾਕੀ ਡਾਲਡਾ ਘਿਓ ਮੁੱਲ ਲਿਆ ਕੇ ਖੁੱਲਾ ਕੜਾਹ ਬਣਾ ਲਈਦਾ। ਬਾਬਾ ਜੀ ਨੇ ਮੇਜਰ ਸਾਹਿਬ ਦਾ ਉੱਤਰ ਸੁਣਿਆ ਤੇ ਕਹਿਣ ਲੱਗੇ ਕਿ ਮੇਜਰ ਸਾਹਿਬ, ਜਦ ਤੁਹਾਡੇ ਮਨ ਵਿਚ ਹੀ ਇਹ ਗੱਲ ਵਸੀ ਹੋਈ ਹੈ ਕਿ ਅਸੀਂ ਪਾਈਆ ਦੇਸੀ ਘਿਓ ਦਾ ਪ੍ਰਸ਼ਾਦ ਬਣਾਉਣਾ ਹੈ, ਇਸ ਕਰਕੇ ਬੀਬੀਆਂ ਵੀ ਚਮਚਿਆਂ ਨਾਲ ਮਿਣ ਕੇ ਗੁਰੂ ਘਰ ਘਿਓ ਲਿਆਉਂਦੀਆਂ ਹਨ, ਜੇ ਤੁਹਾਡੇ ਮਨ ਵਿਚ ਇਹ ਹੋਵੇ ਕਿ ਅਸੀਂ ਸਾਰਾ ਹੀ ਪ੍ਰਸ਼ਾਦ ਦੇਸੀ ਘਿਓ ਦਾ ਹੀ ਬਣਾਉਣਾ ਹੈ ਤੇ ਤਦ ਬੀਬੀਆਂ ਵੀ ਕੌਲੀਆਂ ਭਰ ਭਰ ਕੇ ਘਿਓ ਲਿਆਉਣ ਲੱਗ ਪੈਣ। ਮੇਜਰ ਸਾਹਿਬ ਕਹਿਣ ਲੱਗੇ ਜੀ, ਬਾਬਾ ਜੀ ਜੋ ਮਰਜ਼ੀ ਕਰ ਲਓ, ਇਨ੍ਹਾਂ ਦੀ ਨੀਅਤ ਤੇ ਆਦਤ ਨਹੀਂ ਬਦਲਦੀ। ਬਾਬਾ ਜੀ ਨੇ ਉੱਤਰ ਦਿੱਤਾ, ਮੇਜਰ ਸਾਹਿਬ ਚਲੋ ਤੁਸੀਂ ਇਹ ਵੀ ਪ੍ਰਤਾਵਾ ਕਰਕੇ ਵੇਖ ਲਓ। ਆਪ ਸਪੀਕਰ ਵਿਚ ਸੰਗਰਾਂਦ ਵਾਲੇ ਦਿਨ ਤੋਂ ਪਹਿਲਾਂ ਸੰਗਤ ਨੂੰ ਬੇਨਤੀ ਕਰ ਦਿਓ ਕਿ ਅਗਲੀ ਸੰਗਰਾਂਦ ਨੂੰ ਭਾਈ ਦੋ ਦੇਗਾਂ ਨਹੀਂ ਬਣਾਉਣੀਆਂ, ਕੇਵਲ ਦੇਸੀ ਘਿਓ ਦਾ ਪ੍ਰਸ਼ਾਦ ਹੀ ਬਣੇਗਾ। ਜਿੰਨੀ ਕਿਸੇ ਪਾਸ ਸਮਰੱਥਾ ਹੈ ਉਹ ਦੇਸੀ ਘਿਓ ਗੁਰੂ ਘਰ ਵਿਚ ਪਹੁੰਚਾਉਣ ਦੀ ਕਿਰਪਾ ਕਰਨ। ਮੇਜਰ ਸਾਹਿਬ ਕਹਿਣ ਲੱਗੇ, ਚਲੋ ਬਾਬਾ ਜੀ ਆਪ ਜੀ ਦੇ ਕਹਿਣ ਅਨੁਸਾਰ ਇਹ ਵੀ ਕਰ ਲੈਂਦੇ ਹਾਂ, ਪਰ ਉਮੀਦ ਕੋਈ ਨਹੀਂ। ਕਿ ਬੀਬੀਆਂ ਦੋ ਚਮਚਿਆਂ ਤੋਂ ਵੱਧ ਘਿਓ ਲਿਆਉਣਗੀਆਂ। ਇਨ੍ਹਾਂ ਦੇ ਮਨ ਬੜੇ ਨਿੱਕੇ ਨਿੱਕੇ ਹੁੰਦੇ ਆ। ਬਾਬਾ ਜੀ ਮੇਜਰ ਸਾਹਿਬ ਨੂੰ ਕਹਿਣ ਲੱਗੇ ਕਿ ਅਗਲੀ ਸੰਗਰਾਂਦ ਨੂੰ ਜਿੰਨੇ ਘਿਓ ਦੀ ਦੇਗ ਤੁਸੀਂ ਬਣਾਉਣੀ ਹੈ ਉਹ ਸੇਵਾ ਸਾਨੂੰ ਦੇ ਦਿਓ। ਇਨ੍ਹਾਂ ਕਹਿ ਕੇ ਬਾਬਾ ਜੀ ਨੇ ਆਪਣੀ ਜੇਬ ਵਿਚੋਂ ਮਾਇਆ ਕੱਢੀ ਤੇ ਮੇਜਰ ਸਾਹਿਬ ਨੂੰ ਦੇਣ ਲਈ ਤਿਆਰ ਹੋ ਗਏ। ਤੇ ਮੇਜਰ ਸਾਹਿਬ ਕਹਿਣ ਲੱਗੇ, ਬਾਬਾ ਜੀ ਅਸੀਂ ਮਾਇਆ ਨਹੀਂ ਜੇ ਲੈਣੀ, ਅਸੀਂ 3 ਕਿਲੋ ਦੀ ਦੇਗ ਬਣਾਉਂਦੇ ਹਾਂ, ਜਿੰਨਾ ਬੀਬੀਆਂ ਘਿਓ ਲੈ ਆਈਆਂ ਉਸ ਵਿਚ ਬਣਾ ਲਵਾਂਗੇ ਤੇ ਬਾਕੀ ਮੈਂ ਆਪਣੇ ਪਾਸੋਂ ਦਸਵੰਧ ਦੀ ਮਾਇਆ ਪਾ ਕੇ ਘਿਓ ਪੂਰਾ ਕਰ ਲਾਂਗਾ। ਅਗਲੀ ਸੰਗਰਾਂਦ ਤੋਂ ਅਸੀਂ ਸਾਰਾ ਕੜਾ ਪ੍ਰਸ਼ਾਦ ਦੇਸੀ ਘਿਓ ਦਾ ਹੀ ਬਣਾਵਾਂਗੇ। ਬਾਬਾ ਜੀ ਕਹਿਣ ਲੱਗੇ ਕਿ ਜੇ ਤੁਹਾਡਾ ਮਨ ਗਿਆ ਤੇ ਮਨ ਬਣ ਗਿਆ ਹੈ ਨਾ ਤਾਂ ਫਿਰ ਘਾਟਾ ਕੋਈ ਨਹੀਂ ਪੈਣਾ, ਸਤਿਗੁਰੂ ਆਪ ਰਹਿਮਤ ਕਰਨਗੇ। ਮੇਜਰ ਸਾਹਿਬ ਨੇ ਸਪੀਕਰ ਰਾਹੀਂ ਸਾਰੇ ਨਗਰ ਦੀਆਂ ਸੰਗਤਾਂ ਨੂੰ ਸੂਚਿਤ ਕਰ ਦਿੱਤਾ ਕਿ ਭਾਈ ਅਗਲੀ ਵਾਰੀ ਦੇਗ ਜੋ ਹੈ ਸਾਰੇ ਦੀ ਸਾਰੀ ਦੇਸੀ ਘਿਓ ਦੀ ਬਣਾਈ ਜਾਵੇਗੀ। ਗੁਰੂ ਮਹਾਰਾਜ ਜੀ ਨੇ ਸੰਗਤ ਨੂੰ ਐਸੀ ਪ੍ਰੇਰਣਾ ਦਿੱਤੀ ਕਿ ਜਿੰਨੀ ਦੇਗ ਬਣਾਉਣੀ ਸੀ ਉਸ ਤੋਂ ਕਿਤੇ ਵੱਧ ਦੇਸੀ ਘਿਓ ਆ ਗਿਆ। ਸੰਗਰਾਂਦ ਦਾ ਦੀਵਾਨ ਸਮਾਪਤ ਹੋਣ ਉਪਰੰਤ ਮੇਜਰ ਸਾਹਿਬ ਆਪਣੀ ਸਕੂਟਰੀ ਉਪਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਆਏ ਤੇ ਬੜੀ ਖੁਸ਼ੀ ਨਾਲ ਬਾਬਾ ਜੀ ਨੂੰ ਦੱਸਣ ਲੱਗੇ ਕਿ ਬਾਬਾ ਜੀ ਜੋ ਆਪ ਜੀ ਨੇ ਵਚਨ ਕੀਤਾ ਸੀ ਨਾ ਅਸੀਂ ਉਵੇਂ ਹੀ ਕੀਤਾ, ਜਿੰਨੀ ਦੇਗ ਬਣਾਈ ਸੀ ਦੇਗ ਬਣਾਉਣ ਤੋਂ ਪਿੱਛੋਂ ਘਿਓ ਕਾਫੀ ਬਚ ਗਿਆ, ਉਹਦਾ ਹੁਣ ਕੀ ਕਰੀਏ। ਬਾਬਾ ਜੀ ਕਹਿਣ ਲੱਗੇ, ਮੇਜਰ ਸਾਹਿਬ ਤੁਸੀਂ ਹਰ ਰੋਜ਼ ਸੰਗਤ ਸਮੇਤ ਗੁਰਦੁਆਰੇ ਨਿਤਨੇਮ ਕਰਦੇ ਹੋ ਨਾ? ਮੇਜਰ ਸਾਹਿਬ ਕਹਿਣ ਲੱਗੇ, ਜੀ ਹਰ ਰੋਜ਼ ਨਿਤਨੇਮ ਦੀ ਹਾਜ਼ਰੀ ਗੁਰਦੁਆਰਾ ਸਾਹਿਬ ਵੀ ਭਰੀ ਦੀ ਹੈ। ਤੇ ਬਾਬਾ ਜੀ ਕਹਿਣ ਲੱਗੇ ਕਿ ਤੁਸੀਂ ਪਤਾਸਿਆਂ ਦਾ ਪ੍ਰਸ਼ਾਦ ਵਰਤਾਉਣ ਦੀ ਥਾਂ ਹਰ ਰੋਜ਼ ਹੀ ਦੇਗ ਬਣਾ ਕੇ ਸਤਿਗੁਰੂ ਜੀ ਦੀਆਂ ਅਤੇ ਸੰਗਤ ਦੀਆਂ ਖੁਸ਼ੀਆਂ ਲਵੋ ਤੇ ਜੇ ਫੇਰ ਵੀ ਘਿਓ ਵੱਧ ਜਾਵੇ ਫਿਰ ਲੰਗਰ ਚ ਵਰਤ ਲਿਆ ਕਰੋ। ਮੇਜਰ ਸਾਹਿਬ ਦੇ ਦੱਸਣ ਅਨੁਸਾਰ ਕਿ ਉਨ੍ਹਾਂ ਬਾਬਾ ਜੀ ਦੇ ਇਸ ਬਚਨ ਤੋਂ ਬਾਅਦ ਹਰ ਰੋਜ਼ ਹੀ ਦੇਗ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਲੰਗਰ ਵੀ ਸੰਗਰਾਂਦ ਅਤੇ ਗੁਰਪੁਰਬਾਂ ਨੂੰ ਸਾਰੇ ਦਾ ਸਾਰਾ ਦੇਸੀ ਘਿਓ ਨਾਲ ਬਣਾਉਣਾ ਆਰੰਭ ਕਰ ਦਿੱਤਾ। ਮੇਜਰ ਸਾਹਿਬ ਦੇ ਅਕਾਲ ਚਲਾਣਾ ਕਰਨ ਉਪਰੰਤ ਵੀ ਅੱਜ ਉਹੋ ਹੀ ਪਰੰਪਰਾ ਪਿੰਡ ਨਰਿਆਲਾਂ ਦੇ ਗੁਰਦੁਆਰਾ ਸਾਹਿਬ ਚੱਲ ਰਹੀ ਹੈ। ਗੁਰੂ ਘਰ ਵਿਚ ਤੋਟਾ ਕਦੇ ਨਹੀਂ ਆਉਂਦਾ, ਬਸ ਵਰਤਣ ਦੀ ਨੀਅਤ ਬਣ ਜਾਵੇ ਫਿਰ ਤੋਟਾ ਤਾਂ ਕੀ ਵਾਧਾ ਹੀ ਵਾਧਾ ਹੁੰਦਾ ਜਾਂਦਾ ਹੈ। ਮੇਜਰ ਸਾਹਿਬ ਦਾ ਇੰਨਾ ਯਕੀਨ ਬਣਿਆ ਕਿ ਜਿਸ ਤਰ੍ਹਾਂ ਦਾ ਲੰਗਰ ਚਾਹਿਆ ਲੰਗਰ ਬਣ ਗਿਆ, ਜਿਸ ਤਰ੍ਹਾਂ ਦੀ ਬਿਲਡਿੰਗ ਦੀ ਉਸਾਰੀ ਕਰਨੀ ਚਾਹੀ ਉਸੇ ਤਰ੍ਹਾਂ ਸੰਗਤ ਬਿਨਾਂ ਰਸੀਦ ਤੋਂ ਮਾਇਆ ਦੇਣ ਲੱਗ ਪਈ। ਫੇਰ ਤਾਂ ਮੇਜਰ ਸਾਹਿਬ ਹੋਰ ਆਲੇ ਦੁਆਲੇ ਦੇ ਨਗਰਾਂ ਵਿਚ ਸੰਗਤਾਂ ਨੂੰ ਤੇ ਸੇਵਾਦਾਰਾਂ ਨੂੰ ਪ੍ਰੇਰਣਾ ਦੇਣ ਲੱਗ ਪਏ ਕਿ ਗੁਰੂ ਘਰ ਪ੍ਰਤੀ ਮਾਇਆ ਨੂੰ ਵਰਤਣ ਦੀ ਨੀਅਤ ਬਣ ਜਾਵੇ ਫੇਰ ਕਦੀ ਵੀ ਤੋਟਾ ਨਹੀਂ ਆਉਂਦਾ। ਸੋ ਇਹ ਹੈ ਵੀ ਸੱਚਾਈ, ਜਿਹੜਾ ਮਾਲਕ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਉਸ ਦੇ ਘਰ ਵਿਚ ਕਦੇ ਤੋਟ ਨਹੀਂ ਆ ਸਕਦੀ।